ਸਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿਨ ਵੇ ਮੁਖ ਵੇ ਮੁਖੈ ਨੋ ਪਾਇਆ। ਸੋ ਇਹ ਸ਼ਬਦ ਦੀ ਉਥਾਨ ਕਾ ਵੀ ਇਸ ਪ੍ਰਕਾਰ ਹੈ ਭਾਈ। ਸੋ ਜਿਸ ਵੇਲੇ ਗੋਂਦਾ ਖੱਤਰੀ ਆਪਣੀ ਉਮਰ ਨੂੰ ਭੋਗ ਕੇ ਸੰਸਾਰ ਤੋਂ ਚਲਿਆ ਗਿਆ ਨਾ, ਤਾਂ ਪਿੱਛੋਂ ਗੋਂਦੇ ਦਾ ਜਿਹੜਾ ਪੁੱਤਰ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਜ ਪ੍ਰਤਾਪ ਕਰਕੇ ਅਤੇ ਮਾਣ ਪ੍ਰਤਿਸ਼ਠਾ ਮਹਾਰਾਜ ਦੀ ਸਹਾਰ ਨਾ ਸਕਿਆ। ਜਿਉਂ ਜਿਉਂ ਸੰਗਤ ਆ ਕੇ ਮਾਇਆ ਭੇਟਾ ਰੱਖਦੀਆਂ, ਤਿਉਂ ਤਿਉਂ ਜਿਹੜਾ ਗੋਂਦੇ ਦਾ ਪੁੱਤਰ ਵੇਖ ਵੇਖ ਕੇ ਬੜਾ ਸੜਿਆ। ਸੋ ਇੱਕ ਦਿਨ ਦਾ ਵਚਨ ਹੈ ਕਿ ਗੁਰੂ ਸਾਹਿਬ ਨੂੰ ਆ ਕੇ ਕਹਿਣ ਲੱਗਿਆ, ਜੇ ਤੁਸੀਂ ਸਾਡੇ ਨਗਰ ਵਿੱਚ ਵਸਣਾ ਤਾਂ ਜੋ ਚੜਾਵਾ ਚੜ੍ਹਦਾ ਉਹ ਜੋ ਅੱਧਾ ਹਿੱਸਾ ਸਾਨੂੰ ਦਿਓ। ਖੋਟੀ ਮੱਤ ਵਾਲੇ ਤੋਂ ਇਹ ਸੁਣ ਕੇ ਮਹਾਰਾਜ ਨੇ ਵਚਨ ਕੀਤਾ, ਲੰਗਰ ਵਿਖੇ ਗਮਨ ਕਰ ਜਾਵੋ, ਜਿਤੋ ਅੰਨ ਚਾਹੋ ਤੈ ਖਾਵੋ। ਭਾਈ ਪ੍ਰਸ਼ਾਦਾ ਛਕ ਲੈ, ਸਾਰਾ ਟੱਬਰ ਲਿਆ, ਪ੍ਰਸ਼ਾਦਾ ਛਕ ਜੋ, ਹੋਰ ਕੀ ਕਰ ਸਕਦੇ। ਹੋਰ ਸਾਡੇ ਪਾਸ ਕੋਈ ਧਨ ਇਕੱਠਾ ਨਹੀਂ ਹੈ ਕਿ ਤੈਨੂੰ ਕੱਢ ਕੇ ਦੇ ਦਈਏ। ਇਹ ਬਚਨ ਸੁਣ ਕੇ ਗੋਂਦੇ ਦੇ ਪੁੱਤਰ ਨੇ ਕਿਹਾ, ਮੈਂ ਤਾਂ ਧਨ ਹੀ ਲੈਣਾ, ਹੋਰ ਕੋਈ ਵਸਤੂ ਨਹੀਂ ਲੈਣੀ। ਅੰਨ ਤਾਂ ਅਸੀਂ ਆਪਣੇ ਘਰ ਛਕਦੇ ਹੀ ਹਾਂ, ਜੋ ਬੇਅੰਤ ਸੰਗਤਾਂ ਅਤੇ ਰਾਜੇ ਲੋਕ ਆ ਕੇ ਤੁਹਾਡੇ ਅੱਗੇ ਭੇਟਾ ਰੱਖਦੇ ਨੇ, ਉਹਦੇ ਵਿੱਚੋਂ ਸਾਨੂੰ ਭੇਟਾ ਦਿਓ। ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕਿਹਾ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਆਉਂਦਾ ਰਾਸ ਪਹਿਲੀ ਅੰਸੂ 6:61 ਦੇ ਵਿੱਚ। ਮਹਾਰਾਜ ਕਹਿਣ ਲੱਗੇ, ਸੁਣ ਸ੍ਰੀ ਅਮਰ ਕਹਿਓ ਤਿੰਨ ਫੇਰ, ਧਨ ਕੋ ਲੋਭ ਕਰਤ ਹੋ ਢੇਰ। ਮਹਾਰਾਜ ਕਹਿ, ਬੜਾ ਧਨ ਦਾ ਲਾਲਚੀ ਹੈ ਤੂੰ ਬਈ, ਤੇਰੇ ਪਿਤਾ ਨੇ ਤਾਂ ਜ਼ਮੀਨ ਦਾਨ ਕੀਤੀ ਆ, ਪਿਓ ਤਾਂ ਦਾਨ ਕਰਦਾ, ਤੂੰ ਧਨ ਦਾ ਲਾਲਚ ਕਰਦਾ। ਗੁਰ ਕੇ ਸਦਨ ਮਿਲੇਗੀ ਦੇਗ, ਅਵਰ ਲੋਭ ਤਿਆਗੋ ਤੁਮ ਵੇਗ। ਕਹਿੰਦੇ ਗੁਰੂ ਘਰ ਤਾਂ ਦੇਗ ਭਾਵ ਲੰਗਰ ਹੀ ਮਿਲਦਾ ਹੁੰਦਾ, ਪ੍ਰਸ਼ਾਦ ਪ੍ਰਸ਼ਾਦਾ ਛਕ ਲੈ, ਹੋਰ ਛੱਡਦੇ ਲਾਲਚ। ਤਾਹੇ ਤ੍ਰਿਸ਼ਨਾਦਿਕ ਕਰਤ ਹੋ, ਹਮਸੋ ਧਨ ਕੇ ਹੇਤ ਅਰਥ ਹੋ। ਬਹੁਤ ਹੀ ਜ਼ਿਆਦਾ ਤ੍ਰਿਸ਼ਨਾ ਕਿਉਂ ਕਰਦਾ, ਪੈਸੇ ਲਈ ਸਾਡੇ ਨਾਲ ਅੜੀ ਜਾਂਦਾ। ਐਸੇ ਬਹੁਤ ਭਈ ਤਕਰਾਰ, ਓੜਕ ਦੁਸ਼ਟ ਕਰਤ ਪੇਰ ਆਰ। ਤਕਰਾਰ ਹੋ ਗਈ, ਜ਼ਿਆਦਾ ਵੱਧ ਗਈ, ਅਖੀਰ ਨੂੰ ਫਿਰ ਦੁਸ਼ਟ ਨੇ ਝਗੜਾ ਪਾ ਲਿਆ। ਕਹਿਤ ਪਏ ਹਮ ਦਿੱਲੀ ਜਾਵ ਹੈ, ਕਰ ਫਰਿਆਦ ਤੁਮ ਤੇ ਧਨ ਪਾਵ। ਕਹਿੰਦਾ ਮੈਂ ਦਿੱਲੀ ਜਾ ਕੇ ਅਕਬਰ ਬਾਦਸ਼ਾਹ ਕੋਲ ਫਰਿਆਦ ਕਰਕੇ ਫਿਰ ਦੇਖੀ ਕਢਾਉਂਦਾ ਪੈਸੇ ਆਪਣੇ। ਸਤਿਗੁਰ ਕਹਿਓ ਖੁਸ਼ੀ ਸੋ ਕਰੋ, ਹਮ ਤਾਂ ਧਨ ਕੀ ਆਸ ਨਾ ਕਰੋ। ਮਹਾਰਾਜ ਕਹੋ ਫਿਰ ਸਾਤੋਂ ਪੈਸੇ ਦੀ ਆਸ ਨਾ ਕਰ, ਜੋ ਤੇਰੇ ਮਨ ਦੀ ਖੁਸ਼ੀ ਕਰ। ਇਹ ਬਚਨ ਸੁਣ ਕੇ ਉੱਠ ਕੇ ਘਰ ਆ ਗਿਆ, ਸਲਾਹ ਕਰਕੇ ਦਿੱਲੀ ਜਾ ਪੁਕਾਰ ਕੀਤੀ, ਪਰ ਬਾਦਸ਼ਾਹ ਨੇ ਨਾ ਸੁਣੀ। ਫਿਰ ਦੁਬਾਰਾ ਕੀਤੀ, ਤੀਜੀ ਵਾਰ ਕੀਤੀ, ਬਾਦਸ਼ਾਹ ਨੇ ਨਾ ਸੁਣੀ। ਉਹ ਜ਼ਮਾਨੇ 'ਚ ਇੱਕ ਰੀਤੀ ਸੀ, ਜਾਂ ਛੇਤੀ ਪੁਕਾਰ ਨਾ ਸੁਣੀ ਜਾਵੇ ਤਾਂ ਭਿਆਨਕ ਰੂਪ ਧਾਰ ਕੇ ਮੈਲੇ ਕੁਚਾਲੇ ਕੱਪੜੇ ਪਾ ਕੇ ਪੁਕਾਰ ਕਰਦੇ ਲੋਕ, ਤਾਂ ਛੇਤੀ ਪੁਕਾਰ ਸੁਣੀ ਜਾਂਦੀ ਸੀ। ਇਸ ਕਰਕੇ ਸਭਨਾਂ ਨੇ ਮਿਲ ਕੇ ਗੋਂਦੇ ਦਾ ਜੋ ਪੁੱਤਰ ਸੀ ਉਹਦੇ ਗਲ ਵਿੱਚ ਮੈਲਾ ਗੋਲੜਾ ਪਾ ਤਾ, ਫਿਰ ਪੁਕਾਰ ਕਰਨ ਲਈ ਬਾਦਸ਼ਾਹ ਦੀ ਕਚਹਿਰੀ ਵਿੱਚ ਫਿਰ ਭੇਜ ਦਿੱਤਾ। ਉਸੇ ਪ੍ਰਸੰਗ ਦਾ ਇਸ ਸ਼ਬਦ ਦੁਆਰਾ ਚੌਥੇ ਸਤਿਗੁਰੂ ਜੀ ਫਿਰ ਸਾਰਾ ਹੁਣ ਸਪਸ਼ਟ ਕਰਦੇ ਨੇ ਕਿਵੇਂ ਕਿਵੇਂ ਹੋਇਆ ਸੀ ਉਦੋਂ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇ ਮੁੱਖ ਵੇ ਮੁੱਖੈ ਨੋ ਪਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਮਲ ਜੂਈ ਭਰਿਆ, ਮੈਲ ਤੇ ਜੂਆਂ ਦਾ ਭਰਿਆ ਹੋਇਆ ਨੀਲਾ ਕਾਲਾ ਖਿਦੋਲੜਾ, ਨੀਲੀਆਂ ਤੇ ਕਾਲੀਆਂ ਟਾਕੀਆਂ ਦਾ ਸਿਉਂਤਾ ਹੋਇਆ, ਨੀਲਾ ਤੇ ਕਾਲੇ ਰੰਗ ਦਾ ਖਿਦੋਲੜਾ ਹੁੰਦਾ, ਗੋਦੜਾ ਜਿਹਾ ਪਾਇਆ ਵੱਡਾ ਸਾਰਾ। ਇਸ ਬੇਮੁੱਖ ਤਪੇ ਜਾਂ ਮਰਵਾਇਆ ਨੇ ਮਿਲ ਕੇ ਬੇਮੁੱਖ ਜੋ ਗੋਂਦੇ ਦਾ ਪੁੱਤਰ ਸੀ ਉਹਦੇ ਗਲ 'ਚ ਪਾ ਦਿੱਤਾ, ਤਿੰਨ ਬੇਮੁੱਖ ਬੇਮੁੱਖਾਂ ਨੂੰ ਪਾਇਆ। ਉਹ ਬੇਮੁੱਖਾਂ ਨੇ ਰਲ ਕੇ ਬੇਮੁੱਖੇ ਦੇ ਗਲ 'ਚ ਪਾ ਦਿੱਤਾ ਵੀ ਛੇਤੀ ਪੁਕਾਰ ਸੁਣੀ ਜਾਓ, ਅੰਦਰ ਤਾਂ ਪੈਸੇ ਦਾ ਲਾਲਚ ਸੀਗਾ। ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂ ਪੜ ਸਗਵਲੀ ਸਗਵੀ ਮਲ ਲਾਏ ਮਨ ਮੁਖ ਆਇਆ। ਕਹਿੰਦੇ ਜਗਤ 'ਚੋਂ ਨਿੰਦਕ ਨੂੰ ਆਪਣੇ ਪਾਸ ਹੁਣ ਕੋਈ ਬਹਿਣ ਹੀ ਦਿੰਦਾ ਸੀ, ਕਿਉਂਕਿ ਗੁਰੂ ਕਾ ਨਿੰਦਕ ਹੋ ਗਿਆ। ਗੂ ਪੜ ਹੁੰਦਾ ਗੰਦਗੀ ਦੇ ਟੋਕਰੇ ਪੈਂਦੇ ਹਨ, ਸਗਵੀ ਹੁੰਦਾ ਉਲਟੀ, ਸਗੋਂ ਮੈਲ ਲਗਾ ਕੇ ਮਨਮੁਖ ਜੋ ਗੋਂਦੇ ਦਾ ਪੁੱਤਰ ਸੀ ਉਹ ਘਰ 'ਚ ਆਇਆ। ਗੰਦਗੀ ਪੈਣ ਦੇ ਦੋ ਕਾਰਨ ਹਨ, ਇੱਕ ਤਾਂ ਇਹ ਕਾਰਨ ਜਿਸ ਵੇਲੇ ਦਿੱਲੀ ਪੁਕਾਰ ਕਰਨ ਗਿਆ ਤਾਂ ਰਾਹ ਵਿੱਚ ਸਿੱਖਾਂ ਨੇ ਗੁਰਨਿੰਦਕ ਜਾਣ ਕੇ ਗੰਦਗੀ ਨਾਲ ਭਰ ਦਿੱਤਾ। ਦੂਜਾ ਕਾਰਨ ਇਹ, ਜਦ ਉਹਨੇ ਬਾਦਸ਼ਾਹ ਦੀ ਕਚਹਿਰੀ ਜਾ ਕੇ ਪੁਕਾਰ ਕੀਤੀ ਤਾਂ ਅਕਬਰ ਬਾਦਸ਼ਾਹ ਨੇ ਪੁੱਛਿਆ, ਇਹ ਕਿਸ ਉੱਤੇ ਪੁਕਾਰੂ ਹੋ ਕੇ ਆਇਆ? ਉਸ ਵੇਲੇ ਸਭਾ ਵਿਖੇ ਇੱਕ ਪਠਾਨ ਸਤਿਗੁਰੂ ਦਾ ਦਾਸ ਬੈਠਾ ਸੀ। ਜਾ ਕਹਿੰਦੇ ਵਜ਼ੀਰ ਖਾਨ ਨੇ ਵੀ ਇਹ ਗੱਲ ਕੀਤੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਦੁਖੀ ਉਸ ਗੁਰੂ ਤੇ ਪੁਕਾਰੂ ਬਣ ਕੇ ਆਇਆ ਜਿਨ੍ਹਾਂ ਦੀ ਕਿਰਪਾ ਨਾਲ ਆਪ ਜੀ ਨੇ ਚਿਤੌੜਗੜ੍ਹ ਫਤਿਹ ਕੀਤਾ ਤੇ ਜਿਨ੍ਹਾਂ ਦਾ ਦਰਸ਼ਨ ਕਰਨ ਆਪ ਨੰਗੇ ਪੈਰੀ ਗਏ ਸੀ, ਯਾਦ ਲੰਗਰ ਛਕਿਆ ਸੀ, ਕਿੰਨਾ ਆਨੰਦ ਆਇਆ ਸੀ, 84 ਪਿੰਡਾਂ ਦਾ ਪਟਾ ਭੇਟਾ ਕੀਤਾ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਸਿਪਾਹੀਆਂ ਪਾਸੋਂ ਬੜੀ ਮਾਰ ਪਵਾਈ, ਕਹਿੰਦਾ ਐਂ ਕਰੋ ਸਾਰੇ ਜਾਣੇ ਜੁੱਤੀ ਲਾ ਕੇ ਇੱਕ ਇਹਦੇ ਸਿਰ 'ਚ ਮਾਰੋ ਤੇ ਨਾਲੇ ਬਾਹਰ ਲਿਜਾ ਕੇ ਜਿਹੜਾ ਰੂੜੀਆਂ ਦੇ ਉੱਤੇ ਗੰਦ ਪਿਆ ਟੋਕਰੇ ਭਰ ਭਰ ਕੇ ਸਿਰ 'ਚ ਪਾਓ ਤੇ ਧੱਕੇ ਦਵਾ ਕੇ ਕਚਹਿਰੀਓਂ ਬਾਹਰ ਕਢਾ ਤਾ ਤੇ ਗੂੰਹ ਦੇ ਟੋਕਰੇ ਉਹਦੇ ਗੁਰਨਿੰਦਕ ਦੇ ਉੱਤੇ ਪਵਾਏ ਤੇ ਗੰਦੇ ਨਾਲੇ ਛਟਾ ਤਾ ਮਾਰ ਮਾਰ ਕੇ ਜੁੱਤੀਆਂ। ਸਗ ਵੀ ਮਲ ਲਾਏ ਮਨ ਮੁਖਾਇਆ, ਕਹਿੰਦੇ ਇਸੇ ਕਰਕੇ ਉਹ ਸਾਰੀ ਮੈਲ ਲਵਾ ਕੇ ਆਇਆ, ਬੜੀ ਬਦਨਾਮੀ ਹੋਈ। ਪਰਾਈ ਜੋ ਨਿੰਦਾ ਚੁਗਲੀ ਨੋ ਵੇ ਮੁਖ ਕਰਕੇ ਭੇਜਿਆ, ਉਥੇ ਪੀ ਮੂੰਹ ਕਾਲਾ ਦੁਹਾਂ ਵੇ ਮੁਖਾਂ ਦਾ ਕਰਾਇਆ। ਦੁਖੀ ਤਪੇ ਨੇ ਜੋ ਬੇਮੁਖ ਗੋਂਦੇ ਦੇ ਪੁੱਤਰ ਨੂੰ ਪਰਾਈ ਨਿੰਦਿਆ ਤੇ ਚੁਗਲੀ ਕਰਨ ਵਾਸਤੇ ਅਕਬਰ ਬਾਦਸ਼ਾਹ ਦੀ ਕਚਹਿਰੀ ਭੇਜਿਆ ਸੀ, ਪਰ ਕਹਿੰਦੇ ਧੰਨ ਵਾਹਿਗੁਰੂ ਜੀ ਨੇ ਉੱਥੇ ਵੀ ਦੋਹਾਂ ਬੇਮੁੱਖਾਂ ਦਾ ਗੋਂਦੇ ਦੇ ਪੁੱਤਰ ਤੇ ਨਫ਼ਰ ਦਾ ਮੂੰਹ ਤਵੇ ਦੀ ਕਾਲਖ ਨਾਲ ਮਲ ਕੇ ਕਾਲਾ ਕਰਵਾ ਤਾ। ਬਾਦਸ਼ਾਹ ਕਹਿੰਦਾ ਉਹ ਤਵੇ ਦੀ ਕਾਲਖ ਲਿਆ ਕੇ ਇਹਨਾਂ ਦੇ ਮੂੰਹ ਤੇ ਮੜੋ, ਐਸੇ ਸਤਿਗੁਰਾਂ ਦਾ ਅੱਲਾ ਤਾਲਾ ਜੋ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਅੱਲਾ ਤਾਲਾ ਉਹ ਰੱਬ ਦੇ ਬੰਦੇ ਰੱਬ ਵਰਗੇ ਸਤਿਗੁਰੂ, ਕਹਿੰਦੇ ਮੈਂ ਤਾਂ ਕਹਿੰਦਾ ਅੱਲਾ ਤਾਲਾ ਦਾ ਰੂਪ ਨੇ, ਪਰਮਾਤਮਾ ਦਾ ਰੂਪ ਨੇ, ਉਹਨਾਂ ਦੇ ਉੱਤੇ ਕਿਉਂ ਚੜ੍ਹ ਕੇ ਆਇਆ ਹੈ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਬੇਮੁੱਖ ਸੁਣੈ ਨਫ਼ਰੈ, ਪੌਲੀ ਪਾਉਂਦੀ ਪਾਵਾ ਹੋਏ ਕਹਿ ਉੱਠ ਕਰ ਆਇਆ। ਕਹਿੰਦੇ ਭਾਈ ਬਚਨ ਸਾਰੇ ਜਗਤ ਤੜ ਹੁੰਦਾ, ਤੜ 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 ਕਰਕੇ ਜਿਵੇਂ ਬਿਜਲੀ ਲਿਸ਼ਕਦੀ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ, ਤੜ ਹੁੰਦਾ ਸ਼ੀਘਰ, ਤੁਰੰਤ ਸੁਣਿਆ ਗਿਆ। ਬੇਮੁੱਖ ਗੋਂਦੇ ਦਾ ਪੁੱਤਰ ਨਫ਼ਰੈ ਹੁੰਦਾ, ਨਫ਼ਰ ਨੌਕਰ ਨੂੰ ਕਹਿੰਦੇ, ਨਫ਼ਰੈ ਦਾਸ ਦੇ ਸ਼ਹਿਰ ਪੌਲੀ ਪਾਉਂਦੀ ਜੁੱਤੀਆਂ ਪੈਂਦੀਆਂ ਹੋਈਆਂ, ਫਾਵਾ ਹੁੰਦਾ ਛਿੱਤਾ ਹੋ ਕੇ ਉੱਠ ਕੇ ਘਰ ਵੱਲ ਆ ਗਿਆ। ਅੱਗਾ ਸੰਗਤੀ ਕੁੜਮੀ ਬੇਮੁਖ ਰੋਲਾ ਨਾ ਮਿਲੈ, ਤਾਂ ਬਹੁਤੀ ਭਤੀਜੀ ਫਿਰ ਆਣ ਕਰ ਪਾਇਆ। ਹੁਣ ਅੱਗੇ ਘਰ ਆਉਂਦਿਆਂ ਨੂੰ ਸਤਸੰਗਤ ਵਿੱਚ ਤੇ ਕੁੜਮਾਚਾਰੀ ਵਿੱਚ ਉਹ ਬੇਮੁੱਖ ਨੂੰ ਰਲਣਾ ਨਾ ਮਿਲੇ, ਕਹਿਣ ਤੋਂ ਭਾਵ ਵੀ ਕਿਸੇ ਨੇ ਵੀ ਉਹਨੂੰ ਮੂੰਹ ਹੀ ਨਾ ਲਾਇਆ। ਫਿਰ ਉਹ ਸ਼ਰਮਿੰਦਾ ਹੋ ਕੇ ਬਾਹਰ ਚਲਿਆ ਗਿਆ ਤਾਂ ਬਹੁਤੀ ਠੰਡ ਨਾਲ ਬੇਸੁਰਤ ਹੋਇਆ ਵੇਖ ਕੇ ਬਹੁਤੀ ਤੇ ਭਤੀਜੀ ਨੇ ਉਹਨੂੰ ਘਰ ਵਿੱਚ ਲਿਆ ਪਾਇਆ ਕਿ ਰਾਤ ਨੂੰ ਬਾਹਰ ਪਿਆ ਕਿਤੇ ਮਾਰੀ ਨਾ ਜਾਵੇ। ਹਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੁਕੇ ਤਿਹਾਇਆ। ਕਹਿੰਦੇ ਲੋਕ ਪ੍ਰਲੋਕ ਦੋਵੇਂ ਦੇ ਨਿਸਫਲ ਚਲੇ ਗਏ, ਨਿਤਾ ਪ੍ਰਤੀ ਕਦੇ ਭੁੱਖਾ ਤੇ ਤਿਹਾਇਆ, ਕੂਕਦਾ ਫਿਰਦਾ, ਕੋਈ ਰੋਟੀ ਵੀ ਨਹੀਂ ਦਿੰਦਾ। ਪਹਿਲਾਂ ਲੰਗਰ ਚੋਂ ਛਕ ਲੈਂਦਾ ਸੀ, ਹੁਣ ਲੰਗਰ ਚ ਵੀ ਨਹੀਂ ਆਉਂਦਾ, ਉੱਥੋਂ ਹੀ ਭਜਾ ਦਿੰਦੇ ਨੇ। ਧੰਨ ਧੰਨ ਸਵਾਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਕਰਤਾ ਪੁਰਖ ਸਵਾਮੀ ਸਦਾ ਹੀ ਧੰਨਤਾ ਦੇ ਯੋਗ ਹੈ, ਜਿਹਨੇ ਆਪ ਅਕਬਰ ਬਾਦਸ਼ਾਹ ਦੀ ਰਸਨਾ ਪਰ ਬੈਠ ਕੇ ਸੱਚਾ ਨਿਆਂ ਕਰਾਇਆ। ਤਾਂ ਅਕਾਲ ਪੁਰਖ ਨਹੀਂ ਹੈ, ਅਕਾਲ ਪੁਰਖ ਸਾਰਿਆਂ 'ਚ ਬੈਠਾ, ਵਾਹਿਗੁਰੂ ਸਭਨਾਂ 'ਚ ਬੈਠੇ ਨੇ, ਜਦੋਂ ਚਾਹੁਣ ਜਿਵੇਂ ਚਾਹੁਣ ਉਹ ਕਰਵਾ ਲੈਂਦੇ ਨੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚ ਹੈ ਮਾਰ ਪਚਾਇਆ। ਹੁਣ ਬਚਨ ਕਰਦੇ ਮਹਾਰਾਜ, ਜੋ ਵੀ ਕੋਈ ਬੰਦਾ ਪੂਰਿਆਂ ਸਤਿਗੁਰ ਨਿੰਦਿਆ ਕਰਦਾ, ਉਹਨੂੰ ਸੱਚੇ ਪਰਮਾਤਮਾ ਨੇ ਮਾਰ ਕੇ ਖਰਾਬ ਹੀ ਕੀਤਾ। ਇਹੋ ਅੱਖਰ ਤੈਨੇ ਆਖਿਆ, ਜਿਨ ਜਗਤ ਸਭ ਉਪਾਇਆ। ਇਹ ਜਿਹੜਾ ਅੱਖਰ ਹੈ ਨਾ, ਭਾਵ ਬਚਨ ਹੈ, ਉਹਨੇ ਆਖਿਆ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ। ਮਹੱਲਾ ਚੌਥਾ, ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਇਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜਿਸ ਦਾ ਮਾਲਕ ਹੀ ਨੰਗਾ ਭੁੱਖਾ ਹੋਵੇ, ਉਹਦਾ ਨਫ਼ਰ ਮਤਲਬ ਹੁੰਦਾ ਨੌਕਰ, ਨੌਕਰ ਕਿੱਥੋਂ ਰੱਜ ਕੇ ਖਾ ਸਕਦਾ। ਇਸ ਤਰ੍ਹਾਂ ਸਾਹਿਬ ਕੌਣ ਹੈ, ਮਰਵਾਹੇ, ਜਦੋਂ ਆਪ ਹੀ ਨੰਗੇ ਭੁੱਖੇ ਹੋਣ, ਗੁਰਾਂ ਉੱਪਰ ਬਿਸ਼ਰਦਕ ਹੋ ਗਏ, ਤਾਂ ਉਸਦੇ ਨਫ਼ਰ ਜਿਹੜੇ ਨੌਕਰ ਕਿੱਥੋਂ ਰੱਜ ਕੇ ਖਾ ਸਕਦੇ। ਕਹਿਣ ਤੋਂ ਭਾਵ ਨੌਕਰਾਂ ਵਿੱਚ ਕਿਵੇਂ ਸ਼ਰਧਾ ਹੋ ਸਕਦੀ ਹੈ। ਸਾਹਿਬ ਕੌਣ ਤਪਾ, ਜਦੋਂ ਆਪ ਹੀ ਨੰਗਾ ਭੁੱਖਾ ਹੋਵੇ, ਤਾਂ ਉਹ ਤਪੇ ਦੇ ਨੌਕਰ ਮਰਵਾਹੇ ਕਿੱਥੋਂ ਰੱਜ ਕੇ ਖਾ ਸਕਦੇ ਨੇ, ਉਹ ਕਿਵੇਂ ਸ਼ਰਧਾ ਕਰ ਸਕਦੇ। ਜੇ ਸਾਹਿਬ ਕਹਿ ਘਰ ਵੱਥ ਹੋਵੇ, ਸੋ ਨਫ਼ਰੈ ਹੱਥ ਆਵੇ, ਅਣਹੋਣ ਦੀ ਕਿੱਥੋਂ ਪਾਏ। ਹੁਣ ਜਿਹੜੀ ਕਹਿੰਦੇ ਵਸਤੂ ਮਾਲਕ ਦੇ ਘਰ ਹੋਵੇ, ਉਹੀ ਨੌਕਰ ਦੇ ਹੱਥ ਆਉਂਦੀ ਹੈ। ਹੁਣ ਜਿਹੜੀ ਮਾਲਕ ਦੇ ਘਰ ਹੈ ਨਹੀਂ, ਅਣਹੋਣ ਦੀ ਨਾ ਹੁੰਦੀ ਚੀਜ਼, ਉਹ ਕਿੱਥੋਂ ਪ੍ਰਾਪਤ ਕਰ ਸਕਦਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਹੁਣ ਜਿਹਦੀ ਸੇਵਾ ਕੀਤੀਆਂ ਫਿਰ ਲੇਖਾ ਮੰਗਿਆ ਜਾਵੇ, ਉਹ ਸੇਵਾ ਕੀਤੀ ਹੋਈ ਦੁੱਖਦਾਇਕ ਹੀ ਹੁੰਦੀ ਹੈ, ਉਹਦੀ ਸੇਵਾ ਦਾ ਫਾਇਦਾ ਕੀ। ਅੱਜ ਜਿਵੇਂ ਲੋਕ ਨਕਲੀ ਗੁਰੂਆਂ ਦੀ ਸੇਵਾ ਬੜੀ ਕਰਦੇ ਆ, ਨਕਲੀ ਪਖੰਡੀ ਜਿਹੜਾ ਵੀ ਟੱਕਰਦਾ ਉਹਦੀ ਸੇਵਾ ਹੀ ਕਰੀ ਜਾਂਦੇ ਆ, 5-5 हज़ार डॉलर दे जाने नकलियां नूं, चक लो भाई कोई फायदा होना कुछ नहीं होना, मार ही पैनी उल्टी। जे कह दी भी गुरु घर की सेवा करो वो नहीं करनी, नानक सेवा करो हर गुर सफल दर्शन के, फिर लेखा मंगा ना कोई। हुण सतगुरु महाराज फरमाउंदे जिन्हां ने गुरां दा दर्शन सफल है ना, जिहड़े गुरां दा सतगुरु दा दर्शन सफल है, सहत फलदे आ, उन्हां गुरां नूं हरी सरूप जाण के सेवना करो भाई, तां फिर तुहाडे पासों कोई हिसाब नहीं पुछेगा, लेखे तो छुट जाओगे। ते जे मनुखां दी सेवा करदे रहोगे, नकलियां दी सेवा करदे रहोगे, गलत बंदियां दी, वह कादी सेवा, उहदे तां लेखा होना भाई। तूं उहनूं गुरू जाण के सेवा, जिहड़ा गुरु है ही नहीं उहनूं गुरु क्यों कहिंदे हो, क्यों उहदी सेवा करदे हो, उह तां फिर तुहानूं लेखा देना पैणा। महाराज कहिंदे ने पौड़ी नानक विचार है संत जन चार वेद कहंदे, सतगुरु कथन करदे ने इह गल नूं, संत जन वी विचारदे, चारे वेद शास्त्र वी इह कहिंदे ने, भगत मुखै ते बोलदे से वचन होवंदे, कि भगत जन जो भी अपने मुंह तो वचन बोलते ने उही वचन हुंदा भाई, भगतां दा वचन टलदा नहीं हुंदा। प्रगट पहारा जाप दा सब लोग सुनंदे, संसार पहारा हुंदा पसारा, संसार पसारे विचों प्रगट जाप दा जाणिया जांदा है, अते सारे लोग उहदा कहिंदे उहनां दा जस सुणाउंदे ने। प्रगट पहारा जाप दा सब लोग सुनंदे, सुख ना पाएन मुगद नर संत नाल कहंदे। ओ मूर्ख पुरश, वह मूर्ख बंदे सुखा नूं नहीं प्राप्त कर सकते, जिहड़े नाम रसीए महापुरखां नाल खेंदे फिरदे ने, तंग करदे ने उहनां नूं, पर फिर जदों उहनां नूं इहदा सारा भुगतना पैंदा, जानना बहुत दुखी होना पैंदा। ओए लोचन उहनां गुणां नूं, ओए अहंकार सड़ंदे, ओह संत तां चाहुंदे ने कि उहनां मूर्खां नूं शुभ गुण दे दईए, पर ओह मूर्ख अहंकार विच ही सड़दे रहिंदे, अथवा जिहड़े ओह नकली लोग निंदक ने, ओह लोचन उहनां गुणां नूं, ओह कहिंदे ओह गुणां नूं लोचदे ने, वी मैं भी संत बन के बह जा, कपड़े पा ला उहो जे, मैं भी वड्डा बन जावां, पर ओह कहिंदे हंकार च सड़ सड़ मर जांदे ने। पिरथिया गुरु साहब दी रीस नाल कपड़े पा पा मंजे ला ला बैठा, राम राय भी बैठा बड़ी जुत्ती पई फेरे नूं कीर्तपुर साहब, बहुत कटापा होया छेवें पातशाह वेले नूं वी, कहिंदे इन्हां दे भाग ही इन्ने माड़े ने, सतगुरु नूं सतगुरु ना समझदे होए अपने आप नूं ही सतगुरु कही जांदे ने, अपने आप नूं ही कहिंदे बंदा ही कहिंदा मैं संत हां, अपने आप आपे ही संत लिखवाउंदे ने। ओए विचारे क्या करें जां भाग तुर मंदे, कहिंदे ओह मूर्ख विचारे की करन, असल तुरों ही उहनां दे मंदे भाग ने, कर्मां दे करन करके ना उहनां दे माड़े कर्म पिछे कीते भाग मंदे पै गए, बण नूं तां फिरदे बहुत वड्डे पर बण नहीं सकदे। जो मारे तिन पार ब्रह्म से किसे न संदे, ओ पार ब्रह्म परमेश्वर ने जेड़े बंदे मारे न, सरापे होए ने भाव, वह किसे दे भी नहीं बनते, वह तो सरापे होए ने, जिन्ना मर्जी जतन कर लैन। वैर कर है निर्वैर नाल धर्म न्याय पचंदे, निर्वैर जो संत ने उन्हां नाल जो मूर्ख वैर करदे ने, धर्म राजा दे न्याय अनुसार कहिंदे, फिर धर्म राजा दे धर्म के न्याय अनुसार ना पचंदे खराब ही होंदे रहिंदे ने। जो जो संत सरापिया से फिर है पवंदे, जेड़े जे पुरश संतां दे सरापे होए ने, वह पुरश जूनिया च भौंदे फिरदे ने, हुण भी भौंदे फिरदे ने, मूँह चक चक देखदे ने भी सानू बख्श लो, पर बख्शदा कोई नहीं। पेड मुंडाहू कट्टिया तिस डाल सुकंदे, इत्थे ढड्डे नाल होण करके ना मम्मे उत्ते टिप्पी, मम्मे नूं औंकड़, ढड्डे नूं कन्ना, हाहे नूं दलैंकड़े, उत्ते फेर टिप्पी, इहनूं मुंडाहू नहीं कहना, पेड मुंडाहू कट्टिया, मुंडो ही कट्टिया गया उहदे, जिवें कहिंदे पेड़ हुंदा ना दरख्त, मुंडो ही कट्टिया वढ़िया जावे उहदे जिहड़े टाहणे हुंदे ने अपने आप ही सुक जांदे। इसे तरह जद पेड़ मुंडाहू कट्टिया, तपे दे हिरदे शरदा दा भाव हो गया, नास हो गई शरदा, तां उहदे अनुसार चलण वाले जो डाल सीगे मरवाहे, वह तो आप ही सुक गए जान, भाव उन्होंने हिरदे विचों शरदा का भाव होना लिखे ही सी। पेड़ मुंडाहू कटिया, जब मरवाहियां दे हिरदे विचों शरदा का भाव होया, तो डाल सुकंदे नफर जिहड़े नौकर सी उन्होंने हिरदे चो शरदा का अभाव हो गया, वह नाश हो गई शरदा। पेड़ मुंडाहू कटिया मतलब कि श्वासां नूं निष्फल गवाता उन्होंने, तो डाल सुकंदे नाम का भाव हो गया, तो नाम ना जपया। पेन मंडाहू कटिया भाव नाम ना जपे, तो डाल सुकंदे जो मोख का भाव हो गया, उत्थे हुण मुक्ति की आस ही की करिए। इस तरह महाराज सच्चे पातशाह ने 306 अंग तक आपां नूं ਸੰਪੂਰਨਤਾ ਹੋਈ। 307 ਅੰਗ ਤੇ ਅਗਲਾ ਸ਼ਬਦ ਮਹਾਰਾਜ ਹੁਣ ਅਗਲੀ ਕਥਾ 'ਚ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ। ਸੋ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਹਿਰਦੇ 'ਚ ਵਸਾਈਏ, ਔਰ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਇਹ ਨਿਰੰਕਾਰ ਦੀ ਬਾਣੀ ਦੀ ਸਿੱਖਿਆ ਹੈ ਭਾਈ। ਗੁਰਸਿੱਖੋ, ਇਹ ਸਾਰੀ ਸਿੱਖਿਆ ਸੁਣ ਲਓ, ਸਿੱਖ ਲਓ, ਕਮਾ ਲਓ, ਤਾਂ ਕਿ ਆਪਣਾ ਭਲਾ ਹੋ ਸਕੇ। ਸਤਿਗੁਰੂ ਮਹਾਰਾਜ ਜੀ ਮਿਹਰ ਕਰਨ। ਆਪਾਂ ਤਾਂ ਆਪਣੇ ਵੱਲੋਂ ਸਹੀ ਉਪਦੇਸ਼ ਕਰ ਦਿੱਤਾ, ਪਰ ਹੁਣ ਜੇ ਇਸ ਉਪਦੇਸ਼ ਦੇ ਉੱਤੇ ਕੋਈ ਅਮਲ ਕਰੇਗਾ ਤਾਂ ਸਤਿਗੁਰੂ ਉੱਤੇ ਕਿਰਪਾ ਕਰਨਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਰਿਆਂ 'ਤੇ ਮਿਹਰ ਕਰਨ। ਜਿਹੜੇ ਨਹੀਂ ਮੰਨਦੇ ਉਹਨਾਂ 'ਤੇ ਵੀ, ਉਹਨਾਂ ਲਈ ਵੀ ਬੇਨਤੀ ਕਰੀਏ ਕਿ ਮਹਾਰਾਜ ਇਹਨੂੰ ਵੀ ਕਿਰਪਾ ਕਰਕੇ ਸੋਝੀ ਪਾ ਦਿਓ, ਇਹਨੂੰ ਵੀ ਅਕਲ ਆ ਜੇ, ਇਹ ਵੀ ਜਿਹੜਾ ਹੈਗਾ ਨਾਮ ਬਾਣੀ ਦਾ ਰਸੀਆ ਬਣ ਜੇ। ਸਤਿਗੁਰੂ ਕਿਰਪਾ ਕਰਨ, ਸਰਬੱਤ ਨੂੰ ਹੀ ਭਲਾ ਕਰਨ ਸਾਰਿਆਂ ਦਾ ਹੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਸਾਡੇ 'ਤੇ। ਵਾਹਿ